ਰਣਜੀਤ ਜੀ, ਬੜਾ ਹੀ ਨਿੱਘਾ ਸਵਾਗਤ ਹੈ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਇਸ ਤੇ ਬੁਲਾਇਆ ਤੇ ਮੈਂ ਤੁਹਾਡੇ ਥਰੂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ, ਹਿੰਦੁਸਤਾਨੀਆਂ ਨੂੰ ਸਤਿ ਸ਼੍ਰੀ ਅਕਾਲ ਬੋਲਦਾ ਹੈਗਾ ਜੀ ਤੇ ਉਹਨਾਂ ਨੂੰ ਫਤਿਹ ਬੁਲਾਉਂਦਾ।
ਸਭ ਤੋਂ ਪਹਿਲਾਂ ਤਾਂ ਆਪਾਂ ਭਾਰਤ ਦੇ ਵਿੱਚ ਜੋ ਬੰਦੂਕ ਰੱਖਣ ਦੇ ਜਾਂ ਖਰੀਦਣ ਦੇ ਕਾਨੂੰਨ ਨੇ ਉਹਨਾਂ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਇਹ ਦੱਸੋ ਕਿ ਕੀ ਭਾਰਤ ਵਿੱਚ ਹਮੇਸ਼ਾ ਤੋਂ ਇਹ ਕਾਨੂੰਨ ਮੌਜੂਦ ਸਨ ਕਿ ਲੋਕ ਬੰਦੂਕ ਖਰੀਦ ਸਕਦੇ ਹਨ?
ਦੇਖੋ ਜੀ, ਭਾਰਤ ਦੇ ਵਿੱਚ ਹਰ ਬੰਦਾ ਬੰਦੂਕ ਖਰੀਦ ਸਕਦਾ, ਪਰ ਉਸਦੇ ਕੋਈ ਲਿਮਿਟੇਸ਼ਨ ਨੇ। ਆਜ਼ਾਦੀ ਤੋਂ ਪਹਿਲਾਂ ਤਾਂ ਕੋਈ ਕਾਨੂੰਨ ਨਹੀਂ ਸੀ। 1858 ਦੇ ਵਿੱਚ ਡਿਊਰਿੰਗ ਬ੍ਰਿਟਿਸ਼ ਰੂਲ ਕੁਛ ਸਿਪਾਹੀਆਂ ਨੇ ਤੇ ਕੁਛ ਰੂਲਰਸ ਨੇ ਰਿਵੋਲਟ ਕੀਤਾ ਸੀ, ਜਿਸ ਕਰਕੇ ਬ੍ਰਿਟਿਸ਼ਰਸ ਨੇ ਫਸਟ ਇੰਡੀਅਨ ਆਰਮਸ ਐਕਟ 1878 ਇੰਟਰੋਡਿਊਸ ਕੀਤਾ ਸੀ, ਜਿਸ ਦੇ ਨੀਚੇ ਕੀ ਸੀ ਕਿ ਉਹਨਾਂ ਦਾ ਮੇਨ ਪਰਪਸ ਸੀ ਕਿ ਜਿਹੜੇ ਹਿੰਦੁਸਤਾਨੀ ਰਿਵੋਲਟ ਕਰ ਰਹੇ ਨੇ ਉਹਨਾਂ ਨੂੰ ਆਰਮਸ ਨਾ ਦਿੱਤੀਆਂ ਜਾਣ ਜਾਂ ਉਹਨਾਂ ਨੂੰ ਉਸ ਤੋਂ ਡਿਪਰਾਈਵ ਕੀਤਾ ਜਾਵੇ। ਆ ਆਪਣਾ ਜਿਹੜਾ ਉਹਨਾਂ ਨੇ ਐਕਟ ਬਣਾਇਆ ਸੀਗਾ ਜੀ, ਉਹ 1959 ਤੱਕ ਲਾਗੂ ਰਿਹਾ। ਫਿਰ 1959 ਚ ਇੰਡੀਅਨ ਗੌਰਮੈਂਟ ਨੇ ਆਫਟਰ ਇੰਡੀਪੈਂਡੈਂਸ ਇਸ ਦੇ ਵਿੱਚ ਬਥੇਰੀਆਂ ਅਮੈਂਡਮੈਂਟਸ ਕੀਤੀਆਂ ਤੇ ਹੁਣ ਇਸ ਐਕਟ ਦੇ ਅਕੋਰਡਿੰਗਲੀ ਆਪਾਂ ਐਮੀਨੀਸ਼ਨ ਐਂਡ ਆਰਮਸ ਪਰਚੇਜ਼ ਕਰ ਸਕਦੇ ਹਾਂ ਤੇ ਇੱਕ ਲਿਮਿਟ ਦੇ ਵਿੱਚ ਹੀ ਆਪਣੇ ਕੋਲ ਰੱਖ ਸਕਦੇ ਹਾਂ।
ਸੋ ਕੀ ਲਿਮਿਟ ਹੈ ਇਹਦੀ ਕੋਈ ਰਫਲੀ?
ਆਪਾਂ ਦੇਖੋ, ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਹੈ ਜੀ ਕਿ ਆਪਾਂ ਸਿਰਫ ਆਮ ਦੋ ਪਰਪਸ ਵਾਸਤੇ ਹੀ ਪਰਚੇਜ਼ ਕਰ ਸਕਦੇ ਹਾਂ। ਪਹਿਲਾ ਹੈ ਫੋਰ ਆਵਰ ਸਿਕਿਉਰਿਟੀ ਜਾਂ ਸੇਫਟੀ, ਐਂਡ ਸੈਕਿੰਡ ਇਜ਼ ਫੋਰ ਯੂਜ਼ ਇਨ ਸਪੋਰਟਸ, ਜਿਵੇਂ ਆਪਣੇ ਕਹਿੰਦੇ ਓਲੰਪਿਕਸ ਦੇ ਵਿੱਚ ਵੀ ਸ਼ੂਟਿੰਗਸ ਹੋ ਗਈ ਰਾਈਫਲਸ, ਹੈ ਨਾ, ਉਹਨਾਂ ਵਾਸਤੇ ਜਾਂ ਆਪਣੀ ਪ੍ਰੋਟੈਕਸ਼ਨ ਵਾਸਤੇ। ਤੇ ਇੱਕ ਬੰਦਾ ਮੈਕਸੀਮਮ ਟੂ ਮੈਕਸੀਮਮ ਫੋਰ ਹਿਸ ਪ੍ਰੋਟੈਕਸ਼ਨ ਤਿੰਨ ਆਰਮਸ ਆਪਣੇ ਕੋਲ ਰੱਖ ਸਕਦਾ ਹੈ। ਬੇਸਿਕਲੀ ਇੰਡੀਆ ਦਾ ਜਿਹੜਾ ਆਰਮਸ ਰੂਲ ਹੈ, ਇਟ ਇਜ਼ ਵਨ ਆਫ ਦਾ ਸਟ੍ਰਿਕਟੈਸਟ ਇਨ ਦਾ ਵਰਲਡ। ਇਸ ਕਰਕੇ ਕਈ ਕੰਟਰੀਜ਼ ਦੇ ਵਿੱਚ ਤਾਂ ਤੁਸੀਂ ਜਿੰਨੇ ਮਰਜ਼ੀ ਰੱਖ ਲਓ ਜਾਂ 10-10, 12-12 ਰੱਖ ਲਓ, ਪਰ ਇੰਡੀਆ ਦੇ ਵਿੱਚ ਤੁਹਾਨੂੰ ਇੱਕ ਸਪੈਸੀਫਿਕ ਆਰਮਸ ਹੈਗੀਆਂ, ਉਹ ਤੁਸੀਂ ਸਿਰਫ ਮੈਕਸੀਮਮ ਟੂ ਮੈਕਸੀਮਮ ਤਿੰਨ ਹੀ ਰੱਖ ਸਕਦੇ ਹੋ।
ਤੇ ਇਹਦੀ ਥੋੜੀ ਵਿਧੀ ਬਾਰੇ ਦੱਸੋਗੇ ਕਿ ਜੇ ਕਿਸੇ ਨੇ ਬੰਦੂਕਾਂ ਖਰੀਦਣੀਆਂ ਹੋਣੀਆਂ, ਕੋਈ ਵੀ ਬੰਦੂਕ ਖਰੀਦਣੀ ਹੋਏ ਤਾਂ ਉਹਦਾ ਪ੍ਰੋਸੈਸ ਕੀ ਹੈ, ਕੀ ਪੇਪਰ ਵਰਕ ਜਾਂ ਕੀ ਦਿਖਾਉਣਾ ਪੈਂਦਾ ਸਰਕਾਰ ਨੂੰ?
ਹਾਂਜੀ, ਸਾਰਿਆਂ ਨਾਲੋਂ ਪਹਿਲਾਂ ਗੱਲ ਤਾਂ ਹੈ ਜੀ ਕਿ ਉਸਦੀ ਉਮਰ 21 ਸਾਲ ਤੋਂ ਉੱਤੇ ਦੀ ਹੋਣੀ ਚਾਹੀਦੀ ਹੈ। ਦੂਜਾ, ਉਹਨੂੰ ਇੱਕ ਐਪਲੀਕੇਸ਼ਨ ਫਾਰਮ ਦੇਣਾ ਪੈਂਦਾ ਹੈਗਾ ਜੀ ਆਪਣੀ ਕੰਸਰਨਡ ਅਥਾਰਟੀ ਨੂੰ, ਜਿਸ ਦੇ ਵਿੱਚ ਉਹ ਇਸਦੀ ਪਰਮਿਸ਼ਨ ਮੰਗਦਾ ਹੈ। ਉਸ ਫਾਰਮ ਦੇ ਵਿੱਚ ਉਹਨੂੰ ਦੱਸਣਾ ਪੈਂਦਾ ਹੈ ਕਿ ਮੈਨੂੰ ਆਹ ਲਾਇਸੈਂਸ ਕਿਉਂ ਚਾਹੀਦਾ ਜਾਂ ਮੈਂ ਵੈਪਨ ਕਿਉਂ ਰੱਖਣਾ। ਫਿਰ ਜੋ ਰੀਜ਼ਨ ਦਿੰਦਾ ਹੈ, ਉਸ ਰੀਜ਼ਨ ਦੀ ਵੈਰੀਫਿਕੇਸ਼ਨ ਪੁਲਿਸ ਕਰਦੀ ਹੈਗੀ ਜਾ ਕੇ ਕਿ ਜਿਹੜਾ ਬੰਦੇ ਨੇ ਰੀਜ਼ਨ ਦਿੱਤਾ ਹੈ ਉਹ ਜੈਨੂਨ ਹੈ ਕਿ ਨਹੀਂ ਹੈ। ਜੇ ਪੁਲਿਸ ਨੂੰ ਵੀ ਲੱਗਦਾ ਕਿ ਹਾਂ ਰੀਜ਼ਨ ਜੈਨੂਨ ਹੈਗਾ, ਇਹਨੂੰ ਆਪਣੀ ਸੇਫਟੀ ਵਾਸਤੇ ਜਾਂ ਕਿਸੇ ਖੇਡ ਵਾਸਤੇ ਲੈਣਾ ਚਾਹੁੰਦਾ, ਤਾਂ ਉਸ ਅਕੋਰਡਿੰਗਲੀ ਉਸਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਸਨੂੰ ਉਸ ਤਰੀਕੇ ਦਾ ਹਥਿਆਰ ਰੱਖਣ ਦੀ ਪਰਮਿਸ਼ਨ ਸਰਕਾਰ ਦਿੰਦੀ ਹੈ।
ਅੱਛਾ ਜੀ, ਤੇ ਤੁਸੀਂ ਕਿਹਾ ਕਿ ਲਿਮਿਟ ਤੇ ਐਮੀਨੇਸ਼ਨ ਦੀ ਵੀ ਲਿਮਿਟ ਹੁੰਦੀ ਹੈ ਕਿ ਜੇ ਮੈਕਸੀਮਮ ਤਿੰਨ ਬੰਦੂਕਾਂ ਰੱਖ ਸਕਦੇ ਹੋ ਤਾਂ ਕਿੰਨਾ ਐਮੀਨੇਸ਼ਨ ਉਹਦੇ ਨਾਲ ਰੱਖ ਸਕਦੇ ਹੋ?
ਹਾਂਜੀ, ਇਸਦੀ ਵੀ ਹੈਗੀ ਹੈ ਜੀ, ਜਿਹੜਾ ਆਪਣਾ ਕਾਨੂੰਨ ਹੈ ਉਹਨੇ ਕਲੀਅਰਲੀ ਲਿਖਿਆ ਕਿ 1 ਸਾਲ ਦੇ ਵਿੱਚ ਮੈਕਸੀਮਮ ਟੂ ਮੈਕਸੀਮਮ ਇੱਕ ਬੰਦਾ 200 ਪਰਚੇਜ਼ ਕਰ ਸਕਦਾ ਹੈ ਉਸਦੀ ਐਮੀਨੇਸ਼ਨ, ਤੇ ਇਨ ਅ ਸਿੰਗਲ ਟਾਈਮ ਉਹ 100 ਤੋਂ ਜ਼ਿਆਦਾ ਨਹੀਂ ਪਰਚੇਜ਼ ਕਰ ਸਕਦਾ।
ਠੀਕ ਹੈ ਜੀ। ਅੱਛਾ, ਹੁਣ ਬਹੁਤ ਜ਼ਰੂਰੀ ਮੁੱਦੇ 'ਤੇ ਆਉਂਦੇ ਹਾਂ ਜਿਸ ਕਰਕੇ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਪਿੱਛੇ ਜੇ ਕਾਫੀ ਇਹੋ ਜਿਹੀਆਂ ਹਰਕਤਾਂ ਹੋਈਆਂ ਨੇ ਜਿੱਥੇ ਵਿਆਹਾਂ ਦੇ ਵਿੱਚ ਲੋਕਾਂ ਨੇ ਬੰਦੂਕਾਂ ਨਾਲ ਐਮਟੀ ਫਾਇਰਸ ਵਗੈਰਾ ਕੀਤੇ ਨੇ, ਅਤੇ ਉਹਨਾਂ ਕਰਕੇ ਕਈ ਵਾਰ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਜਾਂ ਕਈਆਂ ਦੀ ਮੌਤ ਵੀ ਹੋਈ ਹੈ, ਅਤੇ ਇਹਦੇ ਦੁਆਲੇ ਕਾਨੂੰਨ ਕੀ ਕਹਿੰਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਕਾਫੀ ਰਿਵਾਜ਼ ਹੈ ਕਿ ਲੋਕ ਖੁੱਲ੍ਹ ਕੇ ਜਸ਼ਨ ਮਨਾਉਂਦੇ ਨੇ, ਖਾਸ ਕਰ ਵਿਆਹ ਦਾ ਜਸ਼ਨ ਜੋ ਹੁੰਦਾ ਹੈ ਕਾਫੀ ਲੋਕ ਬੰਦੂਕਾਂ ਲੈ ਕੇ ਜਾਂਦੇ ਨੇ, ਕਾਨੂੰਨ ਕੀ ਕਹਿੰਦਾ ਹੈ ਕਿ ਤੁਸੀਂ ਕਿਸੇ ਪਬਲਿਕ ਗੈਦਰਿੰਗ ਦੇ ਵਿੱਚ ਜਾਂ ਵਿਆਹ ਸ਼ਾਦੀ ਦੇ ਵਿੱਚ ਬੰਦੂਕ ਲਿਜਾ ਸਕਦੇ ਹੋ?
ਦੇਖੋ, ਜੋ ਕਾਨੂੰਨ ਹੈ ਉਹ ਤਾਂ ਸਿਰਫ ਤੁਹਾਨੂੰ ਆਪਣੀ ਸੇਫਟੀ ਵਾਸਤੇ ਹੀ ਇਹਨੂੰ ਯੂਜ਼ ਕਰਨ ਦੀ ਤੇ ਕੈਰੀ ਕਰਨ ਦੀ ਪਰਮਿਸ਼ਨ ਦਿੰਦਾ। ਹੁਣ ਤੁਹਾਡੀ ਸੇਫਟੀ ਕਿੱਥੇ ਖਤਰੇ ਦੇ ਵਿੱਚ ਹੈਗੀ ਹੈ ਤੁਸੀਂ ਉੱਥੇ ਲਿਜਾ ਸਕਦੇ ਹੋ, ਪਰ ਉਸਦੇ ਉੱਤੇ ਵੀ ਬੜੀ ਲਿਮਿਟੇਸ਼ਨਸ ਹੈ ਜੀ। ਤੁਹਾਨੂੰ ਇਸਦੇ ਇੱਕ ਪ੍ਰੋਪਰ ਕਵਰ ਦੇ ਵਿੱਚ ਰੱਖਣਾ ਚਾਹੀਦਾ ਹੈਗਾ, ਤੇ ਕਾਨੂੰਨ ਵੀ ਕਹਿੰਦਾ ਅੱਛਾ ਇਹਨੂੰ ਤੁਸੀਂ ਡਿਸਪਲੇ ਨਹੀਂ ਕਰ ਸਕਦੇ ਪਬਲਿਕ ਦੇ ਵਿੱਚ, ਇਹਨੂੰ ਐਜ਼ ਅ ਫਨ ਐਲੀਮੈਂਟ ਜਾਂ ਫਨ ਜਿਹਨੂੰ ਆਪਾਂ ਕਹਿੰਦੇ ਹਾਂ ਗਨ ਨਹੀਂ ਡਿਸਪਲੇ ਨੂੰ ਕਰ ਸਕਦੇ, ਹਵਾ ਦੇ ਵਿੱਚ ਆਪਾਂ ਫਾਇਰ ਨਹੀਂ ਕਰ ਸਕਦੇ, ਆਪਾਂ ਆਪਣਾ ਅਸਲਾ ਕਿਸੇ ਹੋਰ ਨੂੰ ਨਹੀਂ ਦੇ ਸਕਦੇ, ਜਿਹੜਾ ਅਸਲਾ ਹੁੰਦਾ ਹੈ ਤੁਹਾਡੇ ਲਾਇਸੈਂਸ ਦੇ ਵਿੱਚ ਚੜ੍ਹਦਾ ਹੈਗਾ ਕਿ ਜੀ ਤੁਹਾਡਾ ਅਸਲਾ ਆ ਤੇ ਉਹ ਬੰਦਾ ਹੀ ਕੇਵਲ ਉਸ ਅਸਲੇ ਨੂੰ ਯੂਜ਼ ਕਰ ਸਕਦਾ ਹੈਗਾ। ਪਰ ਹੁਣ ਤੁਹਾਡੀ ਗੱਲ ਬਹੁਤ ਬਿਲਕੁਲ ਜਾਇਜ਼ ਹੈ ਜੀ ਕਿ ਅੱਜ ਕੱਲ੍ਹ ਇਸਦੀ ਆਪਾਂ ਇਹਨੂੰ ਕਹਿ ਸਕਦੇ ਮਿਸ ਯੂਜ਼ ਦੁਰਵਰਤੋਂ ਹੋ ਰਹੀ ਹੈ। ਉਸਦੇ ਦੋ ਤਿੰਨ ਕਾਰਨ ਹੈਗੇ ਆ ਜੀ। ਇੱਕ ਤਾਂ ਜਦੋਂ ਪੰਜਾਬ ਮਿਲੀਟੈਂਸੀ ਦੇ ਨਾਲ ਅਫੈਕਟਿਡ ਸੀਗਾ ਉਦੋਂ ਪ੍ਰੋਟੈਕਸ਼ਨ ਵਾਸਤੇ ਕਾਫੀ ਲੋਕਾਂ ਨੂੰ ਥੋੜੇ ਲਿਬਰਲ ਦੇ ਢੰਗ ਨਾਲ ਬੰਦੂਕਾਂ ਦੇ ਦਿੱਤੀਆਂ ਗਈਆਂ ਤੇ ਹੁਣ ਉਹ ਲੋਕ ਉਸਦਾ ਖੈਰ ਉਹਦਾ ਮਿਸਯੂਜ਼ ਕਰਦੇ ਨੇ। ਦੂਜੀ ਗੱਲ ਆ ਹੈਗੀ ਹੈ ਕਿ ਐਜ਼ ਅ ਪਬਲਿਕ ਇਨ ਜਰਨਲ ਹੁਣ ਜਿਵੇਂ ਸਾਨੂੰ ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ, ਆਪਣੀ ਥੋੜੀ ਸੇਫਟੀ ਦਾ ਵੀ ਪਤਾ ਹੋਣਾ ਚਾਹੀਦਾ, ਅਸੀਂ ਵੀ ਥੋੜੇ ਨੈਗਲੀਜੈਂਟ ਹੈਗੇ ਆ, ਥੋੜੇ ਲਾਪਰਵਾਹ ਹੈਗੇ ਆ। ਜੇ ਕੋਈ ਬੰਦੇ ਨੂੰ ਆਪਾਂ ਐਵੇਂ ਦੇਖ ਲਿਆ ਬੰਦੂਕ ਵਾਸਤੇ ਜਾਂ ਉਹ ਬੰਦਾ ਡਰਿੰਕ ਕਰ ਰਿਹਾ ਤੁਹਾਡੇ ਕੋਲ ਬੰਦੂਕ ਹੈਗੀ ਆ, ਅਸੀਂ ਨੀ ਕਹਿੰਦੇ ਕਿ ਚੱਲ ਭਾਈ ਤੂੰ ਇਹਨੂੰ ਪਾਸੇ ਕਰ ਦੇ ਜਾਂ ਇਹਨੂੰ ਕਿਤੇ ਸੇਫ ਜਗ੍ਹਾ ਰੱਖ ਦੇ, ਥੋੜੀ ਲਾਪਰਵਾਹੀ ਸਾਡੇ ਵੱਲੋਂ ਵੀ ਹੈ। ਤੇ ਬਾਕੀ ਰਹਿ ਗਈ ਜੀ ਪੁਲਿਸ ਦੀ ਗੱਲ, ਹੁਣ ਆਹ ਪੁਲਿਸ ਦੀ ਡਿਊਟੀ ਵੀ ਹੈਗੀ ਹੈ ਕਿ ਉਹਨਾਂ ਦੀ ਦੇਖੋ ਜੇ ਉਹਨਾਂ ਨੂੰ ਕਿਤੇ ਲੱਗਦਾ ਕਿ ਬੰਦਾ ਐਵੇਂ ਐਮੂਨੀਸ਼ਨ ਕੈਰੀ ਕਰ ਰਿਹਾ, ਉਹ ਹੀ ਇਜ਼ ਨੋਟ ਇਨ ਅ ਫਿਟ ਸਟੇਟ, ਉਹਨੇ ਡਰਿੰਕ ਕੀਤੀ ਵੀ ਹੈ ਤੇ ਹੋ ਸਕਦਾ ਕਿ ਉਸ ਚੀਜ਼ ਦੀ ਦੁਰਵਰਤੋਂ ਹੋਵੇ, ਤਾਂ ਪੁਲਿਸ ਉਸ ਚੀਜ਼ ਦਾ ਐਮੂਨੀਸ਼ਨ ਤੇ ਉਸਦਾ ਜਿਹੜੇ ਆਰਮਸ ਹੈ ਉਹ ਲੈ ਵੀ ਸਕਦੀ ਹੈਗੀ ਹੈ। ਪਰ ਆਹ ਚੀਜ਼ਾਂ ਨਹੀਂ ਹੋ ਰਹੀਆਂ ਜਿਸ ਕਰਕੇ ਆ ਦੁਰਘਟਨਾਵਾਂ ਹੈਗੀਆਂ। ਬਾਕੀ ਜੇ ਆਪਾਂ ਕਾਨੂੰਨ ਲੈ ਕੇ ਚੱਲੀਏ ਤੇ ਜੇ ਇੱਕ ਬੰਦਾ ਕਿਸੇ ਵੀ ਜਗ੍ਹਾ ਤੇ ਆਹ ਗੈਰ ਕਾਨੂੰਨੀ ਤਰੀਕੇ ਨਾਲ ਲਿਜਾ ਰਿਹਾ ਹੈਗਾ ਜਾਂ ਬੰਦਾ ਹੈ ਉਹ ਉਸਦੇ ਕੋਲ ਲਾਇਸੈਂਸ ਨਹੀਂ ਹੈ ਪਰ ਉਹਨੇ ਆਹ ਲਾਇਸੈਂਸ ਆਪਾਂ ਕੋਈ ਹਥਿਆਰ ਫੜਿਆ ਵਾ ਵੀ ਹੈ ਤਾਂ ਕਾਨੂੰਨ ਉਹਨੂੰ 1 ਤੋਂ ਲੈ ਕੇ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਤੇ ਜਿਵੇਂ ਹੁਣ ਪਿੱਛੇ ਜੇ ਆਪਾਂ ਦੇਖਿਆ ਬਠਿੰਡੇ ਵਾਲੇ ਪਾਸੇ ਜਾਂ ਕਿਤੇ ਹੋਰ ਵੀ ਕੀ ਫਾਇਰ ਹੋ ਜਾਂਦਾ ਹੈ ਅਨਇੰਟੈਂਸ਼ਨਲੀ ਤਰੀਕੇ ਨਾਲ, ਚਾਹੇ ਉਹ ਮੌਜ ਮਸਤੀ ਚ ਕਰਦੇ ਨੇ ਪਰ ਉਸਦੇ ਨਾਲ ਕਿਸੇ ਦੀ ਡੈਥ ਵੀ ਹੋ ਜਾਂਦੀ ਹੈ ਤਾਂ ਲਾਅ ਤਾਂ ਇੰਨਾ ਸਟ੍ਰਿਕਟ ਹੈਗਾ ਜੀ ਕਿ ਜੇ ਐਵੇਂ ਕੋਈ ਡੈਥ ਹੁੰਦੀ ਹੈ ਤਾਂ ਉਹਨੂੰ ਵੀ ਡੈਥ ਪੈਨਲਟੀ ਹੀ ਹੈ।
ਤੇ ਜਿਵੇਂ ਹੁਣ ਬਠਿੰਡੇ ਦੀ ਤੁਸੀਂ ਗੱਲ ਕੀਤੀ ਕਿ ਸਭ ਤੋਂ ਤਾਜ਼ਾ ਇੰਸੀਡੈਂਟ ਹੈ ਜਿੱਥੇ ਇੱਕ ਡਾਂਸਰ ਦੀ ਮੌਤ ਹੋਈ ਹੈ, ਸੋ ਜੇ ਲੋਕ ਕਹਿੰਦੇ ਨੇ ਕਿ ਨੈਗਲੀਜੈਂਸ ਨਾਲ ਹੀ ਹੋਇਆ ਜਿਵੇਂ ਤੁਸੀਂ ਕਿਹਾ ਕਿ ਇੰਟੈਂਸ਼ਨਲ ਨਹੀਂ ਸੀ, ਜਾਣ ਬੁੱਝ ਕੇ ਨਹੀਂ ਸੀ, ਜਾਂ ਕਿਸੇ ਨੇ ਨਸ਼ਾ ਕੀਤਾ ਹੋਇਆ ਸੀ, ਜਾਂ ਗਲਤੀ ਨਾਲ ਨੱਚਦੇ ਨੱਚਦੇ ਵੱਜ ਗਈ ਗੋਲੀ, ਤਾਂ ਵੀ ਉਹਨਾਂ ਨੂੰ ਡੈਥ ਪੈਨਲਟੀ ਦੀ ਸਜ਼ਾ ਹੋ ਸਕਦੀ ਹੈ?
ਨਹੀਂ, ਉਸ ਟਾਈਮ ਡੈਥ ਦੀ ਨਹੀਂ ਹੁੰਦੀ ਜੀ, ਬਟ ਪ੍ਰੋਵੀਜ਼ਨ ਹੈ ਕਿ ਜੇ ਤੁਸੀਂ ਕਿਸੇ ਦੀ ਡੈਥ ਕਰਦੇ ਹੋ, ਦੇਖੋ ਡੈਥ ਪੈਨਲਟੀ ਉਹਨੂੰ ਦਿੱਤੀ ਜਾਂਦੀ ਹੈ ਜਿਸਦੇ ਅੰਦਰ ਇੱਕ ਇੰਟੈਂਸ਼ਨ ਹੋਵੇ ਕਿਸੇ ਨੂੰ ਮਾਰਨ ਦੀ। ਬੇਸਿਕਲੀ ਜਿਹੜਾ ਇੰਡੀਅਨ ਲਾਅ ਮੈਂਜ਼ਰੀਆ ਦੇ ਉੱਤੇ ਹੈਗਾ, ਜਿਹੜਾ ਕ੍ਰਿਮੀਨਲ ਲਾਅ ਹੈ, ਮੈਂਜ਼ਰੀਆ ਮੀਨਸ ਕਿ ਜੇ ਤੁਹਾਡਾ ਅੰਦਰ ਇੰਟੈਂਸ਼ਨ ਹੋਵੇ, ਤੁਹਾਡੇ ਅੰਦਰ ਇੱਛਾ ਹੋਵੇ ਕਿ ਮੈਂ ਉਹਨੂੰ ਮਾਰਨਾ ਹੈ, ਪਰ ਬੰਦਾ ਤੁਹਾਡੇ ਅੰਦਰ ਇੱਛਾ ਨਹੀਂ ਸੀ ਪਰ ਬੰਦਾ ਤਾਂ ਮਰ ਗਿਆ ਨਾ, ਇੱਕ ਜਾਨ ਚਲੀ ਗਈ, ਕੋ 4 ਬੰਦਿਆਂ ਦੀ ਰੋਜੀ ਰੋਟੀ ਵੀ ਹੋਏਗੀ, ਪਤਾ ਨਹੀਂ ਉਹਦੇ ਪਿੱਛੇ ਕਿੰਨੇ ਬੰਦੇ ਵਿਚਾਰੇ ਦੇ ਉਹਦੇ ਫੈਮਿਲੀ ਸਫਰ ਕਰਦੀ ਹੈ, ਪਰ ਉਸ ਵਾਸਤੇ ਡੈਥ ਪੈਨਲਟੀ ਤਾਂ ਨਹੀਂ ਹੈਗੀ ਪਰ ਲਾਈਫ ਇੰਪ੍ਰਿਜ਼ਨਮੈਂਟ ਤਾਂ ਹੁੰਦੀ ਹੈ।
ਅੱਛਾ ਜੀ, ਤੇ ਇਹਦੇ ਬਾਰੇ ਤੁਸੀਂ ਕਾਫੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ, ਸੋ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕਾਫੀ ਲਾਪਰਵਾਹੀ ਹੈ, ਕਈ ਲੋਕ ਸ਼ਾਇਦ ਕਾਨੂੰਨ ਨੂੰ ਥੋੜਾ ਢਿੱਲੇ ਤਰੀਕੇ ਨਾਲ ਫੋਲੋ ਕਰਦੇ ਨੇ, ਤੇ ਤੁਸੀਂ ਇੱਕ ਐਡਵੋਕੇਟ ਹੋ, ਲਾਅ ਦੇ ਨਾਲ ਹਰ ਰੋਜ਼ ਤੁਹਾਡਾ ਵਾਹ ਪੈਂਦਾ ਹੈ, ਕਾਨੂੰਨੀ ਤੌਰ ਤੇ ਤੁਸੀਂ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ, ਜਾਂ ਤੁਹਾਡੇ ਨਜ਼ਰੀਏ ਦੇ ਮੁਤਾਬਿਕ ਕੀ ਕੀਤਾ ਜਾ ਸਕਦਾ ਹੈ ਭਵਿੱਖ ਵਿੱਚ ਤਾਂ ਕਿ ਅਣਗਹਿਲੀ ਨਾਲ ਇਹੋ ਜਿਹੇ ਜੋ ਹਾਦਸੇ ਹੁੰਦੇ ਹਨ ਉਹ ਨਾ ਹੋਣ?
ਇੱਕ ਤਾਂ ਜੀ ਦੇਖੋ, ਜਦ ਤੱਕ ਇੱਕ ਆਮ ਬੰਦਾ, ਆਮ ਨਾਗਰਿਕ ਆਪਣੀ ਸੋਚ ਨਹੀਂ ਬਦਲਦਾ ਉਦੋਂ ਤੱਕ ਤੁਸੀਂ ਲਾਅ ਜਿੰਨਾ ਮਰਜ਼ੀ ਸਟਰੋਂਗ ਕਰ ਲਓ ਉਸਦੀ ਦੁਰਉਪਯੋਗ ਹੁੰਦਾ ਹੀ ਹੁੰਦਾ। ਮੈਂ ਸਾਰੇ ਪੰਜਾਬੀ ਵੀਰਾਂ ਨੂੰ ਤੇ ਹਿੰਦੁਸਤਾਨੀ ਭਾਈਆਂ ਨੂੰ ਤੇ ਪੂਰੇ ਜਨਤਾ ਨੂੰ ਹੀ ਆਹ ਕਹਾਂਗਾ ਕਿ ਆਪਣੇ ਕੋਲ ਸ਼ੌਂਕ ਪੂਰੇ ਕਰਨ ਦੇ ਹੋਰ ਬਹੁਤ ਸਾਰੇ ਸਾਧਨ ਨੇ, ਆਪਾਂ ਕੋਈ ਇਹੋ ਜਿਹੀ ਹਰਕਤ ਨਾ ਕਰਿਆ ਕਰੀਏ ਜਿਸ ਦੇ ਨਾਲ ਕਿ ਆਪਾਂ ਨੂੰ ਪਤਾ ਹੈ ਕਿ ਜੇ ਬਾਈ ਚਾਂਸ ਆਪਾਂ ਨਾ ਵੀ ਚਾਹੀਏ ਤਾਂ ਕਿਸੇ ਦਾ ਨੁਕਸਾਨ ਹੋ ਸਕਦਾ। ਦੂਜੀ ਗੱਲ ਹੈ ਜੀ ਕਿ ਜਿਹੜੇ ਆਪਣੇ ਲਾਇਸੈਂਸ ਦਿੱਤੇ ਹੋਏ ਲੋਕਾਂ ਨੂੰ, ਸਰਕਾਰ ਨੂੰ ਚਾਹੀਦਾ ਕਿ ਇੱਕ ਵਾਰ ਉਹਨਾਂ ਨੂੰ ਰਿਵਿਊ ਕਰੇ ਕਿ ਕਿੰਨਿਆਂ ਕੁ ਨੂੰ ਜਾਇਜ਼ ਤਰੀਕੇ ਨਾਲ ਜ਼ਰੂਰਤ ਹੈ, ਕਿੰਨਿਆਂ ਨੂੰ ਨਹੀਂ ਹੈ, ਕਿਉਂਕਿ ਇਸਦੀ ਜੇ ਮਿਸਯੂਜ਼ ਜੇ ਜਾਂ ਜ਼ਿਆਦਾ ਤਰੀਕੇ ਨਾਲ ਫਾਲਤੂ ਆਪਣੇ ਸਮਾਜ ਵਿੱਚ ਰਹਿੰਦਾ ਤਾਂ ਉਹ ਇਟਸੈਲਫ ਇੱਕ ਕੋਈ ਇਨਸਿਕਿਉਰਿਟੀ ਵੀ ਕ੍ਰੀਏਟ ਕਰਦਾ। ਬਾਕੀ ਮੈਂ ਆਪਣੀ ਜਿਹੜੀ ਐਡਮਿਨਿਸਟ੍ਰੇਟਿਵ ਏਜੰਸੀਜ਼ ਹੈਗੀਆਂ, ਲਾਅ ਇਨਫੋਰਸਮੈਂਟ ਏਜੰਸੀਜ਼, ਉਹਨਾਂ ਨੂੰ ਵੀ ਥੋੜੀ ਰਿਕੁਐਸਟ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਨੋ ਡਾਊਟ ਜੀ ਉਹ ਕਰਦੇ ਹੀ ਹੋਣਗੇ, ਬਟ ਫਿਰ ਵੀ ਜਿੱਥੇ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੀ ਨਹੀਂ ਜ਼ਰੂਰਤ ਹੈ ਤਾਂ ਉਸ ਬੰਦੇ ਨੂੰ ਕਿਹਾ ਜਾ ਸਕਦਾ, ਉਸ ਤੋਂ ਉਹ ਅਸਲਾ ਲਿੱਤਾ ਜਾ ਸਕਦਾ ਕਿ ਭਾਈ ਤੈਨੂੰ ਇੱਥੇ ਜ਼ਰੂਰਤ ਨਹੀਂ ਹੈ, ਤੂੰ ਇਹਨੂੰ ਘਰ ਰੱਖ ਦੇ ਜਾਂ ਸੇਫ ਡਿਪੋਜ਼ਿਟ 'ਚ ਰੱਖ ਦੇ।
ਜੀ, ਤੇ ਜਾਂਦੇ ਜਾਂਦੇ ਦਾ ਸਵਾਲ, ਇਹ ਲਾਇਸੈਂਸ ਕਾਨੂੰਨੀ ਤੌਰ ਤੇ ਰਿਨਿਊ ਕਰਵਾਉਣਾ ਪੈਂਦਾ ਹੈ ਜਾਂ ਜੇ ਇੱਕ ਵਾਰ ਤੁਹਾਨੂੰ ਲਾਇਸੈਂਸ ਮਿਲ ਜਾਏ ਤਾਂ ਉਮਰ ਭਰ ਲਈ ਹੈ?
ਨਹੀਂ ਜੀ ਨਹੀਂ, ਆ ਮੀਨਸ ਵਰਲਡ ਵਾਈਜ਼ ਜੇ ਤੁਸੀਂ ਦੇਖੋ ਤਾਂ ਤਕਰੀਬਨ 5 ਤੋਂ 10 ਸਾਲ ਦੀ ਮਿਆਦ ਹੁੰਦੀ ਹੈ ਇਹਦੇ ਰਿਨਿਊਅਲ ਦੀ, ਬਟ ਇੰਡੀਆ ਦੇ ਵਿੱਚ ਥੋੜਾ ਜਿਹਾ ਸਟ੍ਰਿਕਟਨੈਸ ਹੈਗੀ ਹੈ ਜੀ, ਇਹਨੂੰ ਜਾਂ ਤਾਂ ਜਿੰਨੇ ਟਾਈਮ ਪੀਰੀਅਡ ਵਾਸਤੇ ਤੁਹਾਨੂੰ ਦਿੱਤਾ ਜਾਂਦਾ ਹੈ ਉਸ ਟਾਈਮ ਤੋਂ ਬਾਅਦ ਰਿਨਿਊ ਕਰਾਉਣਾ ਪਏਗਾ, ਜਾਂ ਮੈਕਸੀਮਮ ਟੂ ਮੈਕਸੀਮਮ 3 ਸਾਲ ਬਾਅਦ ਤਾਂ ਕਰਾਉਣਾ ਪੈਂਦਾ ਹੀ ਪੈਂਦਾ ਹੈ ਜੀ। ਦਿੱਕਤ ਆ ਜਾਂਦੀ ਹੈ ਕਿ ਉੱਥੇ ਬੰਦਾ ਨਾ ਪੋਲੀਟੀਕਲੀ ਇਨਫਲੂਐਂਸ ਕਰਕੇ ਆਪਣਾ ਜਿੱਥੇ ਉਹਨੂੰ ਨਹੀਂ ਵੀ ਚਾਹੀਦਾ ਹੁੰਦਾ ਥੋੜਾ ਜਿਹਾ ਉਹ ਆਪਣਾ ਧੱਕਾ ਕਰ ਲੈਂਦਾ, ਜਾਂ ਕਹਿ ਲਓ ਕਿ ਡਿਸਐਡਵਾਂਟੇਜ ਐਡਵਾਂਟੇਜ ਲੈ ਜਾਂਦੀ ਉਹਦਾ, ਜੇ ਰਿਨਿਊ ਨਹੀਂ ਵੀ ਹੋਣਾ ਚਾਹੀਦਾ ਉਹ ਕਰਵਾ ਲੈਂਦਾ।
ਤੇ ਮੈਂ ਇਹੀ ਕਹਿਣਾ ਚਾਹ ਰਹੀ ਸੀ ਕਿ ਹਮੇਸ਼ਾ ਜਦੋਂ ਰਿਨਿਊ ਹੁੰਦਾ ਤਾਂ ਪੁਲਿਸ ਚੈੱਕ ਵੀ ਤਾਂ ਹੁੰਦੇ ਹੋਣਗੇ ਲੋਕਾਂ ਦੇ, ਪਰ ਜਿਵੇਂ ਤੁਸੀਂ ਕਿਹਾ ਕਿ ਸ਼ਾਇਦ ਅਪਰੋਚ ਲਵਾ ਕੇ ਜਾਂ ਕਿਸੇ ਤੋਂ ਪੋਲੀਟੀਕਲੀ ਇਨਫਲੂਐਂਸ ਕਰਵਾ ਕੇ ਸ਼ਾਇਦ ਉਹ ਲੋਕ ਵੀ ਰਿਨਿਊ ਕਰਵਾ ਲੈਂਦੇ ਨੇ ਜਿਨ੍ਹਾਂ ਦਾ ਰਿਨਿਊ ਨਹੀਂ ਹੋਣਾ ਚਾਹੀਦਾ।
ਦੇਖੋ ਜੀ ਇਹ ਥੋੜਾ ਬਹੁਤਾ ਤਾਂ ਹੁੰਦਾ ਹੀ ਹੈ ਜੇ ਆਪਾਂ ਕਾਨੂੰਨ ਦੇ ਮੁਤਾਬਕ ਚੱਲੀਏ ਨਾ ਜੀ, ਜੇ ਕਿਸੇ ਨੂੰ ਕਿਸੇ ਵੀ ਲਾਅ ਦੇ ਵਿੱਚ ਇੰਡੀਆ ਦੇ ਵਿੱਚ ਜੇ ਤੁਹਾਨੂੰ ਪਨਿਸ਼ਮੈਂਟ ਹੋਈ ਵੀ ਹੈ ਨਾ ਜੀ, ਤਾਂ ਲਾਅ ਕਹਿੰਦਾ ਕਿ ਇਹਨੂੰ ਜੇ 5 ਸਾਲ ਪਹਿਲਾਂ ਕਿਸੇ ਨੂੰ ਵੀ ਕੋਈ ਪਨਿਸ਼ਮੈਂਟ ਹੋਈ ਵੀ ਹੋਵੇ, ਕਨਵਿਕਸ਼ਨ ਹੋਈ ਵੀ ਹੋਵੇ, ਤਾਂ ਇਹਦਾ ਲਾਇਸੈਂਸ ਨਹੀਂ ਰਿਨਿਊ ਕਰਨਾ ਚਾਹੀਦਾ। ਉਸ ਜੇ ਬੰਦੇ ਦੀ ਟ੍ਰੇਨਿੰਗ ਨਹੀਂ ਹੈ ਤਾਂ ਉਹਨੂੰ ਨਹੀਂ ਦੇਣਾ ਚਾਹੀਦਾ। ਪਰ ਹੈ ਕਿ ਹੁਣ ਥੋੜਾ ਜਿਹਾ ਜਿਹੜੀ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਉਹਨਾਂ ਨੂੰ ਥੋੜਾ ਜਿਹਾ ਆਪਣੀ ਹੋਰ ਸਟ੍ਰਿਕਟਨੈਸ ਕਰਨੀ ਚਾਹੀਦੀ ਹੈ। ਪਹਿਲਾਂ ਹੀ ਬਹੁਤ ਸਟ੍ਰਿਕਟ ਹੈਗਾ ਨੋ ਡਾਊਟ, ਪਰ ਆ ਹੈ ਕਿ ਥੋੜਾ ਜਿਹਾ ਜਿੱਥੇ ਮੈਨੇਜਮੈਂਟ ਹੋ ਰਹੀ ਆ ਉਹ ਮੈਨੇਜਮੈਂਟ ਖਤਮ ਕਰਕੇ ਇਹਨੂੰ ਫੇਅਰ ਜੇ ਤਰੀਕੇ ਨਾਲ ਡੀਲ ਕੀਤਾ ਜਾਵੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਇਸ ਤਰੀਕੇ ਦੀ ਮਿਸਯੂਜ਼ ਬੰਦ ਨਹੀਂ ਹੋ ਸਕਦੀ।
ਰਜਿੰਦਰ ਜੀ ਤੁਸੀਂ ਬਹੁਤ ਵਿਸਥਾਰ ਨਾਲ ਅਤੇ ਬਹੁਤ ਯੂਸਫੁਲ ਜਾਣਕਾਰੀ ਦਿੱਤੀ ਸਾਨੂੰ ਗਨ ਲਾਜ਼ ਲਈ, ਆਪਣਾ ਸਮਾਂ ਕੱਢ ਕੇ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਮੌਕਾ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਮੇਰੇ ਸਾਰੇ ਵੀਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਸੁਣਿਆ।